ਉਸ ਵੇਲੇ ਕਹਿਣ ਲੱਗੇ ਬਾਬਾ ਜੀ ਤੁਸੀਂ ਤੀਰਥ ਕਰੋ ਤੇ ਤੁਸੀਂ ਆਪਣੇ ਗੁਰੂ ਦਾ ਤਾਂ ਜ਼ਿਕਰ ਦੱਸੋ ਮੈਨੂੰ ਕਿੱਥੇ ਦੇ ਸੀ, ਪੂਰਨ ਗੁਰੂ ਸੀ ਤੁਹਾਨੂੰ ਦੇਖ ਕੇ ਤਾਂ ਮੈਨੂੰ ਐਂ ਲੱਗਦਾ ਬਈ ਤੁਹਾਡੇ ਗੁਰੂ ਸਮਰੱਥ ਹੋਣੇ ਨੇ, ਪੂਰੇ ਗੁਰੂ ਹੋਣੇ ਨੇ, ਅਧੂਰਾ ਨਹੀਂ ਹੋਣਾ ਜਿਹਨਾਂ ਨੇ ਤੁਹਾਨੂੰ ਪੂਰਾ ਕਰਤਾ, ਤੁਸੀਂ ਬੋਲਦੇ ਕਿਉਂ ਨਹੀਂ? ਉਸ ਵੇਲੇ ਆਪ ਦਾ ਗਲਾ ਰੁਕਿਆ ਹੋਇਆ ਸੀ, ਹੰਝੂ ਪੂੰਝੇ ਤੇ ਕਹਿਣ ਲੱਗੇ ਬ੍ਰਹਮਚਾਰੀ ਜੀ ਮੈਂ ਕੀ ਦੱਸਾਂ, ਮੈਂ ਤਾਂ ਭਾਗਾਂ ਤੋਂ ਹੀਣਾ, ਮੈਨੂੰ ਅੱਜ ਤੱਕ ਗੁਰੂ ਏ ਨਹੀਂ ਮਿਲਿਆ, ਮੈਂ ਨਗੋਰਾ ਤੁਰਿਆ ਕਰਨਾ। ਉਹ ਕਹਿਣ ਲੱਗਿਆ ਉਹ ਬਾਬਾ ਅਮਰਦਾਸ ਮੇਰੀ ਕਿਸਮਤ ਹਾਰ ਗਈ, ਮੈਂ ਪਤਾ ਨਹੀਂ ਕਿਹੜੇ ਜਨਮ ਦਾ ਪਾਪ ਕਰਿਆ ਜਿਹੜਾ ਤੇਰੇ ਨਾਲ ਮੇਰਾ ਮੇਲ ਹੋ ਗਿਆ, ਮੇਰੇ ਤਾਂ ਸਾਰੇ ਕਰਮ ਧਰਮ ਭ੍ਰਸ਼ਟ ਹੋ ਗਏ, ਮੈਂ ਤੇਰੇ ਹੱਥੋਂ ਖਾਂਦਾ ਰਿਹਾ, ਜਾਂ ਕੀ ਰਹਿਤ ਨਾ ਜਾਣੀ ਹੈ, ਗੁਰਬਾਣੀ ਨਹੀਂ ਰੀਤ, ਤਿਸ ਦੇ ਹੱਥੋਂ ਖਾਧਿਆ ਵਿਸਰੇ ਹਰ ਕੀ ਪ੍ਰੀਤ। ਮੈਂ ਬੜਾ ਮਾੜਾ ਕੰਮ ਕਰਿਆ, ਮੈਂ ਇੱਕ ਨਗੁਰੇ ਦੇ ਹੱਥੋਂ ਖਾਂਦਾ ਰਿਹਾ। ਉਸ ਵੇਲੇ ਕਹਿਣ ਲੱਗਿਆ ਵੀ ਤੇਰਾ ਤਾਂ ਨਾਂ ਲੈਣਾ ਵੀ ਬੁਰਾ ਹੈ, ਇਸ ਤਰ੍ਹਾਂ ਪੜ੍ਹ ਲਓ। ਤੇਰਾ ਤਾਂ ਨਾਂ ਹੀ ਲੈਣਾ ਹੋ ਰਿਹਾ। ਮੈਂ ਕਿਹਾ ਜਾ ਪਾਪ ਕਰਤਾ ਕਿ ਮੇਰੇ ਤਾਂ ਸਾਰੇ ਕਰਮ ਧਰਮ ਭ੍ਰਿਸ਼ਟ ਹੋ। ਰੋਣ ਲੱਗ ਗਿਆ ਕਿਉਂਕਿ ਬਾਣੀ ਕਹਿੰਦੀ ਹੈ ਚੱਜਾ ਹੈ ਕਦੇ ਨਾ ਝੂੜੇ ਮੂਹਰੇ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਮੁਰਾ। ਨਾਂ ਲੈਣਾ ਹੀ ਬੁਰਾ ਹੁੰਦਾ, ਜਿੱਥੇ ਨਗੁਰਾ ਬੈਠ ਜਾਵੇ ਸਵਾ ਗਜ ਧਰਤੀ ਭ੍ਰਿਸ਼ਟ ਕਰ ਦਿੰਦਾ। ਇੱਕ ਵਾਰੀ ਦੇਵਤਿਆਂ ਨੇ ਸਭਾ ਕੀਤੀ, ਉਹਦੇ ਚ ਬਰਮਾ ਦਾ ਪੁੱਤਰ ਜਿਸ ਨੂੰ ਨਾਰਦ ਮੁਨੀ ਕਹਿੰਦੇ ਨੇ, ਜਿਹਦੇ ਚ ਇਹ ਸਮਰੱਥਾ ਹੈ, ਇੱਕ ਵਾਰੀ ਚਿਤਵ ਲਵੇ ਵੀ ਮੈਂ ਧਰਤੀ ਦੇ ਫਲਾਣੇ ਹਿੱਸੇ ਜਾਣਾ ਉੱਥੇ ਹੀ ਪਹੁੰਚ ਜੂਗਾ, ਫਿਰ ਚਿਤਵ ਲਵੇ ਵੀ ਉੱਪਰਲਾ ਜਿਹੜਾ ਫਲਾਣਾ ਤਾਰਾ ਸਤਾਰਾ ਹੈ ਉੱਥੇ ਜਾਣਾ ਉੱਥੇ ਹੀ ਪਹੁੰਚ ਜੂਗਾ। ਐਡੀ ਸ਼ਕਤੀ ਦਾ ਮਾਲਕ ਉਹ ਵੀ ਬੁਲਾ ਲਿਆ। ਸਭਾ ਚੱਲਦੀ ਨੂੰ ਸਮਾਂ ਹੋ ਗਿਆ ਤਾਂ ਉਸ ਵੇਲੇ ਇੱਕ ਦਿਨ ਨਾਰਦ ਪਹਿਲਾਂ ਚਲਿਆ ਗਿਆ, ਜਾ ਕੇ ਕੀ ਦੇਖਦਾ ਹੈ ਕਿ ਜਿੱਥੇ ਬੈਠਦਾ ਉੱਥੋਂ ਥੌਂ ਪੱਟ ਰਹੇ ਨੇ। ਇਹਦੇ ਦੇਖਦੇ ਦੇਖਦੇ ਸਵਾ ਗਜ ਗਹਿਰਾ ਟੋਆ ਕਰ ਲਿਆ, ਸਵਾ ਗਜ ਚੌੜਾ ਕਰ ਲਿਆ, ਬਾਹਰੋਂ ਮਿੱਟੀ ਲਿਆ ਕੇ ਫੇਰ ਭਰਨ ਲੱਗ ਗਏ। ਜਦ ਸਾਰਾ ਕੰਮ ਕਰਿਆ, ਚੌਂਤਰਾ ਮੰਜਵੇਂ ਬਣਾਤਾ, ਆਸਣ ਲਾਤਾ, ਨਾਰਦ ਕਹਿਣ ਲੱਗਿਆ ਮੇਰੇ ਸਮਝ ਨਹੀਂ ਆਇਆ, ਉਰੇ ਆਓ ਮੇਰੀ ਗੱਲ ਸੁਣੋ, ਪਹਿਲਾਂ ਤੁਸੀਂ ਟੋਆ ਪੱਟਿਆ ਤੇ ਫਿਰ ਤੁਸੀਂ ਇਹਨੂੰ ਭਰਿਆ। ਕਹਿੰਦੇ ਜੀ ਅਸੀਂ ਤਾਂ ਹੁਕਮ ਦੇ ਮੁਤਾਬਕ ਕੰਮ ਕਰਦੇ ਹਾਂ। ਕਹਿੰਦੇ ਕੀ ਹੁਕਮ ਹੈ? ਕਹਿੰਦੇ ਇੱਥੇ ਕੋਈ ਨਾਰਦ ਨਾਮ ਦਾ ਨਗੋਰਾ ਪੁਰਸ਼ ਬੈਠਦਾ, ਜਿੱਥੇ ਬੈਠਦਾ ਉਹ ਧਰਤੀ ਜਿਹੜੀ ਹੈ ਉਹ ਭ੍ਰਿਸ਼ਟ ਹੋ ਜਾਂਦੀ ਹੈ, ਕਿਉਂਕਿ ਇਹ ਰੂਹਾਨੀ ਸਭਾ ਹੈ, ਇਸ ਕਰਕੇ ਸਾਨੂੰ ਹੁਕਮ ਹੈ ਕਿ ਰੋਜ਼ ਨਵੀਂ ਮਿੱਟੀ ਪਾਓ। ਬੜੀ ਸੱਟ ਲੱਗੀ ਇਹਦੇ ਮਨ 'ਤੇ ਵੀ ਹੈ, ਆਪਣੇ ਪਿਤਾ ਕੋਲ ਚਲਿਆ ਗਿਆ। ਕਹਿਣ ਲੱਗਾ ਨਾਰਾਜ਼ ਹੋਇਆ ਪਿਆ ਅੱਗ ਬਗੋਲਾ। ਉਹਨੇ ਕਿਹਾ ਕੀ ਗੱਲ ਹੈ? ਕਹਿੰਦਾ ਮੇਰੇ ਹੀ ਇੰਨੀ ਇਨਸਲਟ, ਤੇ ਮੈਂ ਇੰਨਾ ਸ਼ਕਤੀਆਂ ਦਾ ਮਾਲਕ, ਤੇਰਾ ਪੁੱਤਰ ਤੇ ਮੇਰਾ ਨਰਾਦਰ ਇੰਨਾ ਹੀ। ਕਹਿਣ ਲੱਗਿਆ ਮੈਂ ਜਿੱਥੇ ਬੈਠਦਾ ਸਵਾ ਗਜ ਮਿੱਟੀ ਪੱਟ ਦਿੰਦੇ ਨੇ, ਫਿਰ ਤੂੰ ਹੀ ਪਾਉਂਦੇ ਨੇ। ਉਹ ਕਹਿੰਦੇ ਬੇਟਾ ਗੁੱਸਾ ਨਾ ਕਰ, ਤੂੰ ਅਜੇ ਤੱਕ ਕੋਈ ਗੁਰੂ ਨਹੀਂ ਧਾਰਨ ਕਰਿਆ, ਇਸ ਕਰਕੇ ਤੂੰ ਨਗੁਰਾ ਹੈ। ਨਗੁਰੇ ਦਾ ਨਾਂ ਬੁਰਾ ਹੈ, ਨਗੁਰੇ ਕਹੋ ਗਤਕਾ ਹੀ ਨਹੀਂ, ਆਪਗੁਣ ਮੁੱਠੇ ਚੋਟਾਂ ਖਾਈ, ਗੁਰ ਕਹਿ ਸ਼ਬਦ ਸੁੱਖ ਸ਼ਾਂਤ ਸਰੀਰ, ਗੁਰਮੁਖ ਤਾ ਕੋ ਲਗੋ ਨਾ ਪੀਰ, ਜਮਕਾਲ ਤਿਸ ਨੇੜ ਨਾ ਆਵੇ, ਨਾਨਕ ਗੁਰਮੁਖ ਸਾਜ ਸਮਾਰ। ਕਹਿਣ ਲੱਗੇ ਤੂੰ ਤਾਂ ਨਗੁਰਾ, ਠੀਕ ਹੈ, ਨਗੁਰਾ ਜਿਹੜਾ ਪੁਰਸ਼ ਹੈ ਉਹਦਾ ਸੰਗ ਵੀ ਮਾੜਾ ਹੁੰਦਾ ਹੈ, ਤੇ ਉਹਦੀ ਕਿ ਬਰਾਬਰੀ ਕਿੰਨੀ ਹੈ? ਕੱਲ੍ਹ ਮੈਂ ਦੱਸਿਆ ਸੀ ਕਿ ਕੁੱਤਿਆਂ ਬਿੱਲਿਆਂ ਸੂਰਾਂ ਸੱਪਾਂ ਗਧਿਆਂ ਦੇ ਬਰਾਬਰ ਉਸ ਵੇਲੇ ਉਸ ਬੰਦੇ ਦੀ ਬਰਾਬਰੀ ਹੁੰਦੀ ਹੈ, ਤੇ ਮਰਨ ਤੋਂ ਬਾਅਦ ਉਹਨਾਂ ਹੀ ਜੂਨਾਂ 'ਚ ਪੈਂਦਾ। ਜਿਹਨੂੰ ਮੰਤਰੇ ਨਹੀਂ ਮਿਲਿਆ ਗੁਰੂ ਤੋਂ, ਕਹਿੰਦੇ ਉਹ ਤਾਂ ਜਨਮ ਭ੍ਰਿਸ਼ਟਿਆ ਹੋਇਆ, ਕੂਕਰ ਹੈ, ਸ਼ੁਕਰ ਹੈ, ਗਰਦ ਪੈ, ਕਾਕਾ ਹੈ, ਸਰਪਣ ਹੈ, ਤੁਲਖ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਇੱਥੋਂ ਚੱਲਦੇ ਚੱਲਦੇ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਦਾ ਯੁੱਧ ਕਰਨ ਤੋਂ ਬਾਅਦ ਫਿਰ ਆ ਮਾਲਵੇ ਵਿੱਚ ਚਲੇ ਜਾਂਦੇ ਨੇ ਅਤੇ ਉੱਥੇ ਮੁਕਤਸਰ ਦਾ ਯੁੱਧ ਕਰਦੇ ਨੇ, ਫਿਰ ਡੱਲੇ ਦੇ ਪਾਸ ਪਹੁੰਚ ਜਾਂਦੇ। ਇੱਕ ਦਿਨ ਭਾਈ ਭਗਤੂ ਦੀ ਔਲਾਦ ਵਿੱਚੋਂ ਆਏ ਤਰਲੋਕ ਸਿੰਘ ਵਗੈਰਾ ਸਾਰੇ, ਤਖ਼ਤ ਸਿੰਘ, ਰਾਮ ਸਿੰਘ, ਫਤਿਹ ਸਿੰਘ, ਦਿਆਲ ਦਾਸ, ਕਹਿਣ ਲੱਗੇ ਭਾਈ ਬਠਿੰਡੇ ਦਾ ਕਿਲ੍ਹਾ ਦੇਖਣਾ। ਵਜ੍ਹਾ ਇਹ ਸੀ ਕਿ ਉੱਥੇ ਇੱਕ ਬੜਾ ਦਿਓ ਰਹਿੰਦਾ ਸੀ, ਉਹਨੇ ਮਾਲਵਾ ਉਜਾੜਿਆ ਪਿਆ ਸੀ ਸਾਰਾ। ਮਹਾਰਾਜ ਦਾ ਸੀ ਇਹ ਮਾਲਵਾ ਸੇਵਾ ਕਰਦਾ, ਇਹ ਬਸਣਾ ਚਾਹੀਦਾ, ਇੱਥੇ ਫਸਲਾਂ ਹੋਣੀਆਂ ਚਾਹੀਦੀਆਂ, ਇੱਥੇ ਜੋ ਸਰੰਦ ਦੇ ਵਿੱਚ ਹੈ ਚੀਜ਼ਾਂ ਇਸ ਏਰੀਏ 'ਚ ਉਹ ਸਾਰੀਆਂ ਇੱਥੇ ਆਉਣੀਆਂ ਚਾਹੀਦੀਆਂ, ਗੁਰਸਿੱਖ ਸੇਵਾ ਕਰਦੇ ਨੇ ਅਤੇ ਉਹਨਾਂ ਦੇ ਭਲੇ ਹੀ ਤਾਂ ਬਠਿੰਡੇ ਕਿਲ੍ਹੇ ਵਿੱਚ ਜਲ ਚਲੇ ਗਏ। ਕਾਣਾ ਦਿਓ ਸੀ ਉੱਥੇ, ਮਹਾਰਾਜ ਨੇ ਹੁਕਮ ਦੇ ਤਾ ਕਿ ਸਰੰਦ ਅਸੀਂ ਢਾਉਣੀ ਹੈ ਥੋੜ੍ਹੀ ਚਿਰ ਨੂੰ, ਤੂੰ ਉੱਥੇ ਰਹੀ। ਇਹ ਦਿਆਲਦਾਸ ਨੇ ਬੇਨਤੀ ਕਰੀ ਕਿ ਮਹਾਰਾਜ ਮੇਰੇ ਘਰ ਚਰਨ ਪਾਓ, ਪੁੱਛੋ ਮੰਡੀ ਮੇਰਾ ਘਰ ਹੈ ਜਾਂ ਤਾਂ ਮੰਡੀ ਨਹੀਂ, ਸਿੱਧਾ ਹੀ ਪਿੰਡ ਹੁੰਦਾ, ਪੁੱਛੋ ਵੀ ਉੱਥੇ ਆਪ ਦਰਸ਼ਨ ਦਿਓ। ਮਹਾਰਾਜ ਕਹਿੰਦੇ ਕੋਈ ਨਾ, ਤਰੀਕ ਮੰਨ ਲਈ ਅਤੇ ਮਹਾਰਾਜ ਜੀ ਚਲੇ ਗਏ ਅਤੇ ਉੱਥੇ ਜਿਸ ਵਕਤ ਨੇੜੇ ਗਏ ਘੋੜੇ ਨੂੰ ਬਹੁਤ ਪਿਆਸ ਲੱਗੀ। ਪਸ਼ੂ ਦੱਸ ਦਿੰਦੇ ਨੇ ਮੈਨੂੰ ਪਿਆਸ ਹੈ, ਮੂੰਹ 'ਤੇ ਜੀਭ ਫੇਰਨ ਲੱਗ ਜਾਂਦੇ, ਸਿਆਣਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਪਾਣੀ ਮੰਗ ਰਿਹਾ। ਸੋ ਉਸ ਵੇਲੇ ਕਹਿਣ ਲੱਗੇ ਭਾਈ ਦੇਖੋ ਕਿਤੇ ਪਾਣੀ ਨੇੜੇ ਤੇੜੇ, ਉਹ ਦਰਖਤ ਖੜੇ ਨੇ ਹਰੇ ਬਾਈ ਹੈ, ਉੱਥੇ ਪਾਣੀ ਹੋ ਸਕਦਾ। ਕਹਿੰਦੇ ਹਾਂ ਮਹਾਰਾਜ ਉੱਥੇ ਪਾਣੀ ਹੈ। ਮਹਾਰਾਜ ਜੀ ਘੋੜੇ 'ਤੇ ਸਵਾਰ ਹੋਵੇ, ਜਿਵੇਂ ਢਾਬ ਆ ਗਈ, ਢਾਬ 'ਚ ਵੜ ਗਏ। ਇੱਧਰ ਦਿਆਲਦਾਸ ਇੰਤਜ਼ਾਰ ਕਰ ਰਿਹਾ ਸੀ, ਪ੍ਰਸ਼ਾਦ ਪਾਣੀ ਲੰਗਰ ਤਿਆਰ ਹੋਏ ਹੋਏ ਸੀ। ਉਹਦੇ ਭਰਾ ਜਿਹੜੇ ਸੀ ਤਖ਼ਤ ਸਿੰਘ ਵਗੈਰਾ, ਫਤਿਹ ਸਿੰਘ, ਰਾਮ ਸਿੰਘ ਆਦਿ, ਉਹ ਗੁਰੂ ਮਹਾਰਾਜ ਦੇ ਨਾਲ ਸੀ ਅਤੇ ਉਹ ਢਾਬ ਦੇ ਵਿੱਚ ਘੋੜਾ ਵੜ ਗਿਆ, ਨੱਠ ਕੇ ਛੇਤੀ ਦੇ ਕੇ ਖਿੱਚ ਕੇ, ਪਿਆਸਾ ਬਹੁਤਾ ਸੀ, ਉੱਥੇ ਜਾ ਕੇ ਕੀ ਕਰਦਾ, ਪਾਣੀ ਸੁੰਘਣ ਲੱਗ ਗਿਆ, ਪਾਣੀ ਨਹੀਂ ਪੀਂਦਾ। ਮਹਾਰਾਜ ਨੇ ਰਾਸਾਂ ਫੇਰ ਢਿੱਲੀਆਂ ਕਰੀਆਂ, ਗਾਂ ਕਰ ਲਿਆ ਥੋੜ੍ਹਾ ਜਿਹਾ, ਫੇਰ ਨਹੀਂ ਪੀਂਦਾ, ਅਖੀਰ ਉਵੇਂ ਜਿਵੇਂ ਭੁੱਖਾ ਪਿਆਸਾ ਹੀ ਨਿਕਲਿਆ। ਕਹਿੰਦੇ ਸੱਚੇ ਪਾਤਸ਼ਾਹ ਇਹ ਤਾਂ ਪਿਆਸਾ ਬਹੁਤ ਹੈ ਪਰ ਇਹਨੇ ਪਾਣੀ ਨਹੀਂ ਪੀਤਾ। ਮਹਾਰਾਜ ਕਹਿੰਦੇ ਪਿਆਰਿਓ ਇੱਥੇ ਨਗੋਰੇ ਪੁਣ ਦੀ ਮਸੰਦ ਦੀ ਬੂ ਆ ਰਹੀ ਹੈ, ਇਹ ਸਾਡਾ ਘੋੜਾ ਜਿਹੜਾ ਇਹ ਪਾਣੀ ਨਹੀਂ ਪੀਂਦਾ ਕਿਉਂਕਿ ਇਸ ਨੂੰ ਪਤਾ ਹੈ ਵੀ ਇੱਥੇ ਇਹ ਜਿਹੜੀ ਢਾਬ ਹੈ ਨਗੋਰਿਆਂ ਦੀ ਢਾਬ ਹੈ, ਪਾਣੀ ਨਹੀਂ ਪੀਤਾ। ਉਹਦੇ ਬਾਅਦ ਦਿਆਲ ਦਾਸ ਇੰਤਜ਼ਾਰ ਕਰ ਰਿਹਾ, ਸਾਹਮਣੇ ਹੀ ਪਿੰਡ ਹੈ ਨੇੜੇ ਦੇ, ਉੱਥੇ ਗੁਰੂ ਮਹਾਰਾਜ ਅੱਗੇ ਨੂੰ ਨਹੀਂ ਗਏ, ਪਿੱਛੇ ਨੂੰ ਮੁੜ ਪਏ। ਕਹਿੰਦੇ ਮੁੜੋ, ਜਦ ਇਹੀ ਨਹੀਂ ਪਾਣੀ ਪੀਂਦਾ ਫਿਰ ਅਸੀਂ ਪ੍ਰਸ਼ਾਦਾ ਕਿਵੇਂ ਛਕ ਲਾਂਗੇ ਨਗਰਿਆਂ ਦਾ। ਉਸ ਵੇਲੇ ਦਿਆਲ ਦਾਸ ਘੋੜਾ ਉਠਾ ਕੇ ਮਹਾਰਾਜ ਨੂੰ ਮਿਲਿਆ, ਬੇਨਤੀਆਂ ਕਰ ਰਿਹਾ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਮੁੜਿਆ, ਇਹ ਲੰਗਰ ਤਿਆਰ ਨੇ, ਬੇਅੰਤ ਇਲਾਕੇ ਦੀਆਂ ਸੰਗਤਾਂ ਇੰਤਜ਼ਾਰ ਕਰ ਰਹੀਆਂ ਨੇ ਅਤੇ ਉਹ ਸੰਗਤਾਂ ਜਿਨ੍ਹਾਂ ਨੂੰ ਮੈਂ ਆਨੰਦਪੁਰ ਸਾਹਿਬ ਲੈ ਕੇ ਜਾਂਦਾ ਉਹ ਸਾਰੀਆਂ ਇੱਥੇ ਬੈਠੀਆਂ ਨੇ, ਕਿਰਪਾ ਕਰੋ। ਕਹਿੰਦੇ ਦਿਆਲਦਾਸ ਤੇਰਾ ਤੇ ਸਾਡਾ ਸੰਬੰਧ ਗੁਰੂ ਤੇ ਸਿੱਖ ਦਾ ਨਹੀਂ ਹੈ, ਠੀਕ ਹੈ ਤੂੰ ਸੰਗਤਾਂ ਲਿਆਉਣਾ ਲੇਕਿਨ ਤੂੰ ਨਗੁਰਾ ਹੈ। ਕਹਿੰਦਾ ਮਹਾਰਾਜ ਮੈਂ ਤਾਂ ਤੁਹਾਨੂੰ ਮੰਨਦਾ, ਕਿਸੇ ਨੂੰ ਨਹੀਂ ਮੰਨਦਾ, ਕਿਸੇ ਕਬਰ ਨੂੰ ਨਹੀਂ ਮੰਨਦਾ, ਕਿਸੇ ਨਗਾਏ ਨੂੰ ਨਹੀਂ ਮੰਨਦਾ, ਮੈਂ ਤਾਂ ਤੁਹਾਡਾ ਸਿੱਖ ਹਾਂ, ਪੁਸ਼ਤ ਅਸੀਂ ਸਿੱਖ ਤੁਰੇ ਆਉਂਦੇ ਹਾਂ। ਮਹਾਰਾਜ ਕਹਿੰਦੇ ਗੁਰੂ ਦੇ ਨਾਲ ਉਹ ਜਦੇ ਰਲਦਾ ਜਿਸ ਵਕਤ ਕੋਈ ਨਾਮ ਲਵੇ, ਕੋਈ ਕਹੇ ਵੀ ਮੈਂ ਮੱਥਾ ਟੇਕਦਾ, ਮੈਂ ਆਦਰ ਕਰਦਾ, ਇਹ ਨਹੀਂ ਬਣਦਾ। ਐਂ ਤਾਂ ਬੜੇ ਮਹਾਂਪੁਰਸ਼ ਹੋਏ ਨੇ, ਸਾਰਿਆਂ ਦਾ ਸਤਿਕਾਰ ਕਰਦੇ ਨੇ, ਕੋਈ ਕਿਸੇ ਦਾ ਤਿਰਸਕਾਰ ਕਰਦਾ ਹੀ ਨਹੀਂ, ਸਾਧੂ ਤਾਂ ਕਰਦਾ ਹੀ ਨਹੀਂ ਹੁੰਦਾ, ਕਿਸੇ ਦਾ ਮਾੜਾ ਕਹਿੰਦਾ ਹੀ ਨਹੀਂ ਹੁੰਦਾ ਕਿਸੇ ਨੂੰ। ਮਾਮਾ ਸਾਹਿਬ ਕਿੰਨੇ ਚੰਗੇ ਹੋਏ ਨੇ, ਕਿਹਾ ਜਿਹਾ ਤਿਆਗ ਦਾ ਉਹਨਾਂ ਦਾ ਜੀਵਨ ਸੀ, ਕਿਵੇਂ ਰੋਜ਼ ਸਮਾਧੀ ਜਾਂਦੇ ਸੀ, ਐਵੇਂ ਤਾਂ ਨਹੀਂ ਇੰਨੇ ਅਰਬ ਬੰਦਾ ਉਹਨਾਂ ਨੂੰ ਮੰਨਦਾ। ਲੇਕਿਨ ਜਦ ਤੱਕ ਅਸੀਂ ਇਸਲਾਮ ਧਾਰਨ ਨਹੀਂ ਕਰਦੇ ਓਨੀ ਦੇਰ ਤੱਕ ਅਸੀਂ ਮੁਸਲਮਾਨ ਨਹੀਂ ਹੋ ਸਕਦੇ, ਇੱਜ਼ਤ ਵਿਛਾ ਕਰੀ ਜਾਓ। ਬੋਧੀ ਨਹੀਂ ਹੋ ਸਕਦੇ ਜਦ ਤੱਕ ਉਹਨਾਂ ਦੇ ਤਰੀਕੇ ਨਾਲ ਅਸੀਂ ਨਾਮ ਨਹੀਂ ਲੈਂਦੇ। ਤੇ ਜਦ ਤੱਕ ਅਸੀਂ ਪੂਰੀ ਵਿਧੀ ਦੇ ਨਾਲ ਛਾਈਆਂ ਦਾ ਅੰਮ੍ਰਿਤ ਨਹੀਂ ਛਕਦੇ, ਉਹ ਵੀ ਬੈਪਟਾਈਜ਼ ਕਰਦੇ ਨੇ ਆ ਕੇ, ਉਹ ਜਲ ਦਿੰਦੇ ਨੇ, ਜਲ ਪਿਲਾ ਕੇ ਫਿਰ ਆਪਣਾ ਮੰਤਰ ਦਿੰਦੇ ਨੇ, ਉਹਨਾਂ ਚਿਰ ਈਸਾਈ ਬਣਦਾ ਹੀ ਨਹੀਂ। ਇਵੇਂ ਜਿਵੇਂ ਜਦ ਤੱਕ ਅਸੀਂ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਆ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਅਤੇ ਉਹ ਤੋਂ ਨਾਮ ਨਹੀਂ ਲੈਂਦੇ, ਉਹਨਾਂ ਚਿਰ ਸਾਡਾ ਸੰਬੰਧ ਗੁਰੂ ਘਰ ਨਾਲ ਜੁੜਦਾ ਨਹੀਂ ਹੈ। ਜੇ ਕਹੇ ਜੀ ਅਸੀਂ ਤਾਂ ਮੱਥੇ ਟੇਕਦੇ ਹਾਂ, ਭੇਟਾ ਵੀ ਦਿੰਦੇ ਹਾਂ, ਉਹ ਮਹਾਰਾਜ ਕਹਿੰਦੇ ਵੀ ਇਹ ਤਾਂ ਗੱਲ ਹੋਰ ਹੈ, ਇਹ ਦੁਨੀਆਦਾਰੀ ਦਾ ਸੰਬੰਧ ਹੈ ਤੁਹਾਡਾ, ਦਰਗਾਹ ਦਾ ਸੰਬੰਧ ਨਹੀਂ ਹੈ। ਦਰਗਾਹ ਦਾ ਸੰਬੰਧ ਹੁੰਦਾ ਹੈ ਜੇ ਗੁਰੂ ਦੇ ਨਾਲ ਪਿਆਰ ਵਿੱਚ ਰੱਖ ਜਾਓ, ਗੁਰੂ ਦੇ ਬਣ ਜਾਓ। ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ। Thank you. ਸੱਚੇ ਪਾਤਸ਼ਾਹ ਮੈਂ ਭਾਈ ਭਗਤੂ ਦੀ ਔਲਾਦ ਹਾਂ, ਮੇਰਾ ਪਿਤਾ ਭਾਈ ਗੌਰਾ ਉਹ ਵੀ ਆਪ ਦੀ ਸੇਵਾ 'ਚ ਰਿਹਾ, ਮੈਂ ਵੀ ਗੁਰੂ ਸੱਤਵੇਂ ਪਾਤਸ਼ਾਹ ਤੋਂ ਲੈ ਕੇ ਸੰਗਤਾਂ ਲੈ ਆਉਣਾ ਅਤੇ ਮੈਂ ਗੁਰਾ ਹੀ ਰਹਿ ਗਿਆ। ਮਹਾਰਾਜ ਕਹਿੰਦੇ ਭਾਈ ਭਗਤੂ, ਭਾਈ ਦਿਆਲ ਦਾਸ, ਤੈਂ ਅਜੇ ਤੱਕ ਖੰਡੇ ਵੱਟੇ ਦਾ ਅੰਮ੍ਰਿਤ ਨਾ ਛਕਣ ਕਰਕੇ ਸਾਤੋਂ ਨਾਮ ਨਹੀਂ ਲਿਆ, ਇਸ ਕਰਕੇ ਤੇਰਾ ਸਾਡਾ ਸੰਬੰਧ ਨਹੀਂ ਜੁੜਦਾ। ਸੰਬੰਧ ਕੇਵਲ ਸਾਡਾ ਤਾਂ ਜੁੜਨਾ ਜੇ ਤੂੰ ਸਾਡਾ ਵਿਧੀ ਪੂਰਵਕ ਬਣੇਗਾ, ਮੱਥਾ ਤਾਂ ਸਾਰਾ ਸੰਸਾਰ ਟੇਕ ਲੈ। ਸੋ ਇਸ ਤਰ੍ਹਾਂ ਦੇ ਨਾਲ ਨਗੁਰਾਪਣ ਜੋ ਹੈ ਉਹ ਬਹੁਤ ਬੁਰਾ ਹੈ। ਮਾਨਸ ਜਨਮ ਮਿਲਦਾ, ਇਹਦੇ ਅੰਦਰ ਗੁਰੂ ਕੋਲ ਚਾਬੀ ਹੁੰਦੀ ਹੈ, ਹੋਰ ਕਿਸੇ ਕੋਲ ਹੈ ਨਹੀਂ ਚਾਬੀ। ਅਸੀਂ ਪਰਮੇਸ਼ਰ ਅੰਦਰ ਦੇਖਣਾ ਹੈ, ਆਪਣੇ ਅੰਦਰ ਵੱਸਦਾ, ਕੋਲ ਰਹਿੰਦਾ, ਲੇਕਿਨ ਤਾਲਾ ਲੱਗਿਆ ਹੋਇਆ। ਗੁਰਕੁੰਜੀ ਪਾਉ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਹੋਰ ਹੱਥੇ ਨਹੀਂ ਕਿਸੇ ਦੇ। ਪਰਮੇਸ਼ਰ ਨੂੰ ਮਿਲਾਉਂਦਾ ਘਰ ਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਗੁਰੂ ਨੇ ਇਸ ਘਰ ਦੇ ਵਿੱਚ ਘਰ ਦਿਖਾ ਦੇਣਾ, ਉਹ ਗੁਰੂ ਹੋਇਆ ਕਰਦਾ, ਬਾਕੀ ਤਾਂ ਗੁਰੂ ਬਣਦਾ ਹੀ। ਸੋ ਗੁਰੂ ਤੇ ਬਗੈਰ ਗੱਤ ਨਹੀਂ ਹੁੰਦੀ, ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਨੇ।
ਬਿਨਾਂ ਗੁਰਾਂ ਤੋਂ ਮੁਕਤ ਨਾ ਵਈ ਹੋਵੇ, ਪੁੱਛੋ ਮਰਨੇ ਨਾ
ਪਹਿਲੇ ਲੰਘੇ ਨੇ ਵੇਦ ਵਿਆਸ ਹੋਏ ਨੇ, ਰਾਜਾ ਜਨਕ ਹੋਇਆ ਤੇ ਨਾਰਦ ਮੁਨੀ ਹੋਇਆ, ਬਰਮਾ ਜੀ ਨੂੰ ਪੁੱਛ ਲਓ ਜਿਹਨੇ ਸੰਸਾਰ ਬਣਾਇਆ, ਵੀ ਇਹ ਗੁਰੂ ਤੇ ਬਗੈਰ ਮੁਕਤ ਨਹੀਂ ਹੋਇਆ। ਕਰ ਜਿੰਨੇ ਵੀ ਮਹਾਂਪੁਰਸ਼ ਆਏ ਨੇ ਸਾਰਿਆਂ ਨੂੰ ਗੁਰੂ ਤੋਂ ਗਿਆਨ ਮਿਲਿਆ। ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਏ, ਕਿੱਡੀ ਬੜੀ ਪਦਵੀ ਪਾ ਲਈ ਪ੍ਰਹਲਾਦ ਨੇ, ਗੁਰੂ ਤੋਂ ਉਹਨੇ ਉਪਦੇਸ਼ ਲਿਆ ਸੀ ਤੇ ਕਿੱਡੀ ਪਦਵੀ ਤੇ ਪਹੁੰਚ ਗਿਆ। ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਜਨਕ ਨੇ ਗੁਰੂ ਧਾਰਨ ਕਰਿਆ ਤਾਂ ਉਹਦੀ ਨਾਮ ਚ ਲਿਵ ਲੱਗੀ। ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ, ਵਿਸ਼ਿਸ਼ਟ ਜਿਹੜੇ ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਅਧਿਆਤਮਿਕ ਗੁਰੂ ਸੀ, ਉਹਨਾਂ ਨੂੰ ਵੀ ਗੁਰੂ ਧਾਰਨਾ ਪਿਆ। ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ। ਮਹਾਰਾਜ ਕਹਿੰਦੇ ਗੁਰੂ ਤੇ ਬਗੈਰ ਨਾਮ ਨਹੀਂ ਮਿਲਦਾ, ਗੁਰਮੁਖ ਹਰ ਭਗਤ ਹਰ ਆਪ ਲੈ ਇਸ ਤਰ੍ਹਾਂ ਕਹਿੰਦੇ ਪੁੱਛ ਲਓ ਸਿਆਣਿਆਂ ਨੂੰ, ਵਿਆਸ ਜੀ ਦਾ ਲੜਕਾ ਸੁਖਦੇਵ ਹੋਇਆ, ਇਹ ਸੁਖਦੇਵ ਜਮਾਂਦਰੂ ਇਹ ਸੰਤ ਸੀਗਾ, ਕਿਉਂਕਿ ਮਾਇਆ ਨਹੀਂ ਸੀ ਇਹਦੇ ਉੱਤੇ ਪਈ। ਪਿਛਲੇ ਜਨਮ ਦੀ ਕਹਾਣੀ ਹੈ ਕਿ ਸ਼ਿਵਜੀ ਮਹਾਰਾਜ ਤੋਂ ਪਾਰਵਤੀ ਨੇ ਪੁੱਛਿਆ ਵੀ ਮੈਨੂੰ ਅਮਰ ਕਥਾ ਤਾਂ ਸੁਣਾ ਦਿਓ, ਕਹਿੰਦੇ ਕੋਈ ਇਕਾਂਤ ਥਾਂ ਆਏਗਾ ਸੁਣਾਵਾਂਗੇ। ਅਖੀਰ ਇਕਾਂਤ ਥਾਂ ਅਮਰਨਾਥ ਦੀ ਗੁਫਾ ਆ ਗਈ ਕਸ਼ਮੀਰ ਦੇ ਵਿੱਚ, ਇਕਾਂਤ ਥਾਂ ਹੈ। ਕਹਿਣ ਲੱਗੇ ਲੈ ਪਾਰਵਤੀ ਥਾਂ ਜਿਹਾ ਜਿਹਾ ਮੈਂ ਚਾਹੁੰਦਾ ਸੀ ਆ ਗਿਆ, ਤੇ ਹੁਣ ਤੂੰ ਸਾਵਧਾਨ ਹੋ ਕੇ ਕਥਾ ਸਰਵਣ ਕਰ, ਤੇ ਮੈਂ ਨੇਤਰ ਬੰਦ ਕਰਕੇ ਸਮਾਧ ਵਿੱਚ ਹੋ ਕੇ ਬੋਲਾਂਗਾ, ਕਿਉਂਕਿ ਅਮਰ ਕਥਾ ਸੁਣਨ ਤੋਂ ਬਾਅਦ ਆਦਮੀ ਜਿਹੜਾ ਹੈ ਉਹ ਕਾਲ ਦੇ ਚੱਕਰ ਚੋਂ ਨਿਕਲ ਜਾਂਦਾ, ਤੇ ਤੂੰ ਐਂ ਕਰੀ ਹੰਗਾਰਾ ਭਰੀ ਜਾਈ। ਸ਼ੁਰੂ ਹੋ ਗਈ ਕਥਾ, ਹੰਗਾਰਾ ਭਰਦੇ ਨੇ ਤੇ ਪਾਰਵਤੀ ਤਾਂ ਸੌਂ ਗਈ, ਇੱਕ ਤੋਤਾ ਉੱਥੇ ਬੈਠਾ ਹਾਂ ਹਾਂ ਕਰੀ ਜਾਂਦਾ ਨਾਲੇ। ਉਹ ਕਥਾ ਜਦ ਪੂਰੀ ਹੋ ਗਈ ਉਹਦੇ ਬਾਅਦ ਪਤਾ ਲੱਗਿਆ ਵੀ ਇਹ ਤਾਂ ਸੁੱਤੀ ਪਈ ਹੈ, ਇਹ ਤਾਂ ਤੋਤਾ ਚਲਿਆ ਗਿਆ। ਤੋਤੇ ਉਸ ਕਥਾ ਦਾ ਇਹ ਫਲ ਹੋਇਆ ਕਿ ਤੋਤੇ ਨੂੰ ਮਾਨਸ ਜਨਮ ਮਿਲ ਕੇ ਮਹਾਨ ਰਿਸ਼ੀ ਵੇਦ ਵਿਆਸ ਤ੍ਰਿਕਾਲ ਦਰਸ਼ੀ ਉਹਨਾਂ ਦੇ ਘਰ ਜਨਮ ਲੈ ਲਿਆ। ਪੇਟ ਵਿੱਚ ਇਸਨੇ ਪ੍ਰਾਰਥਨਾ ਕਰੀ, ਹੇ ਪ੍ਰਭੂ ਮੇਰੇ ਤੇ ਮਾਇਆ ਨਾ ਪਾਈ, ਕਿਉਂਕਿ ਮਾਇਆ ਜਦ ਪੈਂਦੀ ਹੈ ਮਾਤਾ ਦੇ ਪੇਟ 'ਚ 100 ਜਨਮ ਦਾ ਗਿਆਨ ਹਰ ਬੰਦੇ ਨੂੰ ਹੁੰਦਾ, ਪਰ ਇਹ ਮਾਇਆ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਲੁਚਾਇਆ, ਜਾਂ ਤਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤਿਸ਼ਨਾ, ਮਾਇਆ ਅਮਰ ਵਰਤਾਇਆ। ਸਾਨੂੰ ਸਾਰਿਆਂ ਨੂੰ 100-100 ਜਨਮ ਦਾ ਗਿਆਨ ਸੀ, ਪਰ ਸਾਡੇ ਉੱਤੇ ਮਾਇਆ ਪੈ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਇਆ ਬਾਪ ਕੀ ਸੁਧ, ਤੀਜੇ ਭਾਈ ਭਈਆ ਵੇਵ, ਚੌਥੇ ਪਿਆਰ ਉਪੰਨਾ ਖੇਡ, ਭਈਆ ਭਾਬੀ ਵੇਵ, ਚੌਥੇ ਪਿਆਰ ਉਪੰਨਾ ਪੰਨੀ ਖੇਡ। ਇਸ ਤਰ੍ਹਾਂ ਦੇ ਨਾਲ ਸਾਡੇ ਉੱਤੇ ਮਾਇਆ ਪੈਂਦੀ ਪੈਂਦੀ, ਬਿਲਕੁਲ ਪਰਮੇਸ਼ਰ ਨੂੰ ਭੁੱਲ ਗਏ। ਨਾ ਇਹ ਯਾਦ ਰਿਹਾ ਵੀ ਕਿਹਨੇ ਸਾਨੂੰ ਰੱਖਿਆ ਸੀ ਮਾਤਾ ਦੀ ਪੇਟ ਦੀ ਅਗਨ ਚ, ਤੇ ਉੱਥੇ ਪ੍ਰਾਰਥਨਾ ਕਰਦਾ ਵੀ ਹੇ ਪ੍ਰਭੂ, ਜੇ ਮੈਨੂੰ ਹੁਣ ਤੂੰ ਕੱਢ ਲਵੇ ਨਾ ਇੱਥੋਂ ਕੁੰਭੀ ਨਰਕ ਤੋਂ ਪੁੱਠੇ ਲੜਕਦੇ ਨੂੰ, ਤਾਂ ਮੈਂ ਤੇਰਾ ਸਵਾਸ ਸਵਾਸ ਨਾਮ ਜਪਾਂਗਾ। ਕਹਿੰਦੇ ਐ ਜੀਵ, ਤੂੰ ਬੇਵਿਸ਼ਵਾਸ ਹੈ, ਤੇਰਾ ਵਿਸ਼ਵਾਸ ਨਹੀਂ ਹੈ, ਕੋਈ ਜਮਾਨਤ ਦੇ। ਕਹਿੰਦਾ ਮਹਾਰਾਜ ਇੱਥੇ ਤਾਂ ਕੋਈ ਹੈ ਨਹੀਂ। ਕਹਿੰਦੇ ਪੰਜ ਤੱਤਾਂ ਦੇ ਦੇਵਤੇ ਤੇਰੇ ਨਾਲ ਨੇ। ਆਕਾਸ਼ ਦੇ ਦੇਵਤੇ ਨੂੰ ਪੁੱਛਿਆ, ਉਹ ਕਹਿੰਦਾ ਵੀ ਦੇਖ ਤੂੰ ਤਾਂ, ਤੇਰਾ ਤਾਂ ਦੁਬਾਰੇ ਨਹੀਂ ਹੈ, ਮੈਂ ਮੇਰਾ ਵਜੂਦ ਕੋਈ ਨਹੀਂ, ਆਪਣਾ ਸੰਬੰਧ ਕਿਵੇਂ ਹੋਏਗਾ, ਮੈਂ ਨਹੀਂ ਜਵਾਨ ਦਾ। ਅਗਨ ਦੇਵਤੇ ਨੂੰ ਪੁੱਛਿਆ, ਕਹਿੰਦਾ ਮੈਂ ਤੇਰੇ ਨੇੜੇ ਆਊਂਗਾ, ਤੂੰ ਜਲ ਜਾਏਗਾ, ਤੇਰਾ ਮੇਰਾ ਕੀ ਸੰਬੰਧ। ਹਵਾ ਨੂੰ ਪੁੱਛਿਆ, ਪਵਨ ਦੇਵਤੇ ਨੂੰ, ਵਰਨ ਦੇਵਤੇ ਨੂੰ, ਅਗਨ ਦੇਵਤੇ ਨੂੰ, ਇਹਨੇ ਪਵਨ ਨੇ ਵੀ ਜਵਾਬ ਦਿੱਤਾ ਤੇ ਮਿੱਟੀ ਦੇ ਦੇਵਤੇ ਨੇ ਵੀ ਜਵਾਬ ਦਿੱਤਾ, ਹੁਣ ਇੱਕ ਰਹਿ ਗਿਆ ਪਾਣੀ ਵਾਲਾ, ਉਹਨੂੰ ਪੁੱਛਦਾ। ਉਹ ਕਹਿੰਦਾ ਵੀ ਵਿਸ਼ਵਾਸ ਤਾਂ ਹੈ ਨਹੀਂ, ਜਾਂ ਰੋਂਦਾ ਜੀ ਬਹੁਤ। ਕਹਿੰਦਾ ਮੈਨੂੰ ਤੇਰੇ 'ਤੇ ਤਰਸ ਆਉਂਦਾ, ਪਰ ਮੈਂ ਲੰਗੜੀ ਜਮਾਨਤ ਦਊਂ, ਕੰਡੀਸ਼ਨਲ। ਅਖੀਰ ਪ੍ਰਵਾਨ ਹੋ ਗਈ ਵੀ ਕੰਡੀਸ਼ਨਲ ਦੇ। ਉਹ ਕਹਿੰਦਾ ਹੇ ਪ੍ਰਭੂ, ਇਹ ਜੀਵ ਇੰਨਾ ਬੇਵਿਸ਼ਵਾਸ ਹੈ, ਇੱਥੇ ਤਾਂ ਹੁਣ ਲੇਹੜੀਆਂ ਕੱਢਦਾ, ਤੇ ਜਿਸ ਵਕਤ ਨੈਣ ਲੰਘੀ ਖਵਾਜਾ ਵਿਛੜਿਆ, ਫਿਰ ਤਾਂ ਨਹੀਂ ਇਹ ਕਿਸੇ ਦਾ, ਨਾ ਕਿਸੇ ਗੁਰੂ ਦਾ, ਨਾ ਕਿਸੇ ਪੀਰ ਦਾ, ਫਿਰ ਨਹੀਂ ਇਹ ਮੰਨਦਾ। ਇੱਕ ਵਾਰੀ ਕੋਈ ਪ੍ਰੇਮੀ ਖਜੂਰ 'ਤੇ ਚੜ ਗਿਆ, ਉਹ ਚੜ ਗਿਆ, ਲੱਤਾਂ ਕੰਬਣ ਲੱਗ ਗਈਆਂ, ਤੇ ਪਤਾ ਲੱਗ ਗਿਆ ਵੀ ਹੁਣ ਨਹੀਂ ਮੈਂ ਥੱਲੇ ਉਤਰਾਉਂਦਾ। ਜਦ ਆਦਮੀ ਦਾ ਬਲ ਹਾਰ ਜਾਵੇ ਫਿਰ ਕਿਸੇ ਦੇਵੀ ਦੇਵਤੇ ਦੀ ਸੁੱਖਣਾ ਸੁੱਕਦਾ, ਸੁੱਖਣਾ ਸੁੱਕ ਲਈ। ਕਹਿੰਦਾ ਹੇ ਦੇਵੀ ਮਾਤਾ, ਮੈਂ 25 ਰੁਪਈਏ ਦਾ ਪ੍ਰਸ਼ਾਦ ਕਰਾਉਂ, ਭਲੇ ਵਿਗੜੇ ਸੀ ਰੁਪਈਏ ਦਾ ਵੀ ਛਟਾਂਗ ਕੇ ਹੋਇਆ ਕਰਦਾ ਸੀ, ਸੁੱਖ ਲਿਆ ਤੇ ਹੌਸਲੇ ਨਾਲ ਉੱਤਰਨ ਲੱਗ ਗਿਆ, ਅੱਧ 'ਚ ਆ ਗਿਆ। ਉਹਨੇ ਕਿਹਾ ਇਹ ਦੇਖ ਲੈ ਕਿੰਨਾ ਆਜੂਗਾ, ਕੋਈ ਤਕਰੀਬਨ 25 ਰੁਪਈਏ ਦਾ 30 ਸੇਰ ਕੇ ਹੋ ਜਾਣਾ।